ਸਾਡੇ ਹੇਠਲੇ ਮਨ ਵਿੱਚੋਂ ਕੋਈ ਵਾਸ਼ਨਾ ਦਾ ਫੁਰਨਾ ਫੁਰਦਾ ਹੈ ਅਤੇ ਸਾਨੂੰ ਨੀਵੇਂ ਕਰਮ ਲਈ ਪ੍ਰੇਰਦਾ ਹੈ ਤਾਂ ਸਾਡੀ ਆਤਮਾ ਕਹਿੰਦੀ ਹੈ ਇਹ ਠੀਕ ਨਹੀਂ, ਗੁਰੂ ਆਸ਼ਿਆ ਅਨੁਸਾਰ ਨਹੀਂ। ਬੁੱਧੀ ਵੀ ਕਹਿੰਦੀ ਹੈ ਠੀਕ ਨਹੀਂ, ਉੱਪਰਲਾ ਮਨ ਵੀ ਕਹਿੰਦਾ ਹੈ ਠੀਕ ਨਹੀਂ, ਪਰ ਫਿਰ ਵੀ ਅਸੀਂ ਉਹ ਕਰਮ ਕਰ ਬੈਠਦੇ ਹਾਂ ਅਤੇ ਆਪਣੇ ਸਾਰੇ ਕਰਮ ਧਰਮ ਜ਼ਾਇਆ ਕਰ ਬੈਠਦੇ ਹਾਂ। ਇਹ ਹੇਠਲਾ ਮਨ ਜਿਸ ਨੂੰ ਅੰਤਸ਼ਕਰਨ ਕਿਹਾ ਗਿਆ ਹੈ, ਇਹ ਪਰਮਾਰਥ ਦੇ ਪਾਉਂਦਿਆਂ ਲਈ ਬੜੀ ਵੱਡੀ ਸਮੱਸਿਆ ਹੈ। ਇਹ ਕਿਵੇਂ ਬਣਿਆ, ਕਿਵੇਂ ਬਲਵਾਨ ਹੁੰਦਾ ਹੈ ਅਤੇ ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁਸ਼ਕਲ ਜਗਿਆਸੂਆਂ ਦੇ ਸਾਹਮਣੇ ਆਉਂਦੀ ਹੈ ਕਿ ਅਸੀਂ ਕਈ ਜਨਮਾਂ ਤੋਂ ਮਾਇਕੀ ਸੰਗਤ ਕੁਸੰਗਤ ਕਰਕੇ ਆਪਣਾ ਇਹ ਮਲੀਨ ਜੀਵਨ ਬਣਾਇਆ ਹੈ ਅਤੇ ਇਸ ਲਈ ਸਾਨੂੰ ਲਗਾਤਾਰ ਸੰਗਤ ਚਾਹੀਦੀ ਹੈ। ਪਰ ਕਈ ਐਸੇ ਜੀਵ ਹਨ ਜਿਹੜੇ ਦੂਰ ਦੁਰੇਡੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਨਾਮ ਰੰਗਣ ਵਾਲੀ ਸੰਗਤ, ਸ਼ਖਸੀ ਸੰਗਤ ਹਰ ਰੋਜ਼ ਨਸੀਬ ਨਹੀਂ ਆਉਂਦੀ। ਸੋ ਉਸ ਲਈ ਲਗਾਤਾਰ ਸੰਗਤ ਵਿੱਚ ਰਹਿਣ ਲਈ ਇੱਕ ਤਾਂ ਹੈ ਲਿਖਤੀ ਸੰਗਤ, ਜਿਹੜੀ ਕਿ ਉਹ ਘਰ ਬੈਠ ਕੇ ਕਰ ਸਕਦੇ ਹਨ ਅਤੇ ਉਸ ਦਾ ਅਸਰ ਕਿਵੇਂ ਸਾਡੇ 'ਤੇ ਪੈਂਦਾ ਹੈ, ਅਤੇ ਦੂਸਰਾ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਖਿਆਲੀ ਸੰਗਤ। ਸੋ ਇਹਨਾਂ ਵਿਚਾਰਾਂ 'ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਗੁਰਬਾਣੀ ਵਿਚਾਰ ਦਾ ਲੇਖ ਸੰਗਤ। ਪਹਿਲੇ ਲਿਖਤਾਂ ਦੀ ਸੰਗਤ, ਸਾਡੇ ਖਿਆਲਾਂ ਭਾਵਨਾਵਾਂ ਅਤੇ ਵਲਵਲਿਆਂ ਦੇ ਪ੍ਰਗਟਾਵਣ ਦੇ ਸਾਧਨਾਂ ਵਿੱਚੋਂ ਲਿਖਤ ਇੱਕ ਉੱਤਮ ਅਤੇ ਕਾਰਗਰ ਸਾਧਨ ਹਨ। ਬਚਨ ਅਥਵਾ ਬੋਲੀ ਦੁਆਰਾ ਜਿਹੜੇ ਅਸੀਂ ਖਿਆਲ ਪ੍ਰਗਟ ਕਰਦੇ ਹਾਂ, ਇਹ ਖਿਆਲ ਜਾਂ ਭਾਵਨਾਵਾਂ ਕੇਵਲ ਸਰੋਤਿਆਂ ਉੱਤੇ ਬਹੁਤ ਥੋੜ੍ਹੇ ਸਮੇਂ ਲਈ ਅਸਰ ਕਰਦਾ ਹੈ, ਜੋ ਛੇਤੇ ਹੀ ਭੁੱਲ ਜਾਂਦਾ ਹੈ। ਪਰ ਲਿਖਤ ਵਿੱਚ ਅੰਕਿਤ ਕੀਤੇ ਗਏ ਖਿਆਲ ਅਥਵਾ ਭਾਵਨਾਵਾਂ ਅਨੰਤ ਸਮੇਂ ਤਾਈਂ ਸਾਂਭ ਕੇ ਰੱਖੀਆਂ ਜਾ ਸਕਦੀਆਂ ਹਨ ਅਤੇ ਆਉਂਦੀਆਂ ਪੀੜ੍ਹੀਆਂ ਲਈ ਇੱਕ ਵੱਡਮੁੱਲਾ ਖਜ਼ਾਨਾ ਬਣਦਾ ਹੈ। ਭਾਵੇਂ ਇਹ ਲਿਖਤਾਂ ਕਾਗਜ਼, ਕਲਮ ਜਾਂ ਛਾਪੇਖਾਨੇ ਰਾਹੀਂ ਸਾਂਭ ਕੇ ਰੱਖੀਆਂ ਜਾਂਦੀਆਂ ਹਨ, ਪਰ ਇਹਨਾਂ ਮਾਦੀ ਦੀਸਣਹਾਰ ਅੱਖਰਾਂ ਦੇ ਪਿੱਛੇ ਲਿਖਾਰੀ ਦੀਆਂ ਭਾਵਨਾਵਾਂ, ਸੂਖਮ ਵਲਵਲਿਆਂ ਦੇ ਕਟਾਖ ਅਤੇ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਸਦਾ ਲਈ ਉਸੇ ਤਰ੍ਹਾਂ ਝਲਕਾਂ ਮਾਰਦੀ ਹੈ। ਕਈ ਸਦੀਆਂ ਮਗਰੋਂ ਵੀ ਜਦ ਵੀ ਅਸੀਂ ਇਹਨਾਂ ਲਿਖਤਾਂ ਨੂੰ ਪੜ੍ਹਦੇ ਅਤੇ ਵਿਚਾਰ ਕਰਦੇ ਹਾਂ ਤਾਂ ਲਿਖਾਰੀ ਦੀਆਂ ਅਤ ਸੂਖਮ ਡੂੰਘੀਆਂ ਤੀਖਣ ਭਾਵਨਾਵਾਂ ਅਤੇ ਵਲਵਲਿਆਂ ਦਾ ਸਾਡੇ ਮਨ 'ਤੇ ਜਾਦੂ ਵਰਗਾ ਅਸਰ ਹੁੰਦਾ ਹੈ। ਇਸੇ ਲਈ ਗੁਰਬਾਣੀ ਅਤੇ ਹੋਰ ਅਵਤਾਰਾਂ ਦੀਆਂ ਬਾਣੀਆਂ ਕਈ ਸਦੀਆਂ ਮਗਰੋਂ ਵੀ ਉਸੇ ਤਰ੍ਹਾਂ ਤਾਜ਼ੀਆਂ, ਜਿਉਂਦੀਆਂ ਜਾਗਦੀਆਂ, ਅਸਰਦਾਇਕ ਹੁੰਦੀਆਂ ਹਨ ਅਤੇ ਸਾਡੇ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਸੂਖਮ ਵਲਵਲਿਆਂ ਅਤੇ ਸ਼ਰਧਾ ਭਾਵਨੀ ਨੂੰ ਮੁੜ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਹ ਲੇਖਣੀਆਂ, ਇਹ ਗੁਰਬਾਣੀ ਭਗਤਾਂ ਦੀ, ਗੁਰੂ ਸਾਹਿਬਾਨ ਦੀ, ਇਹ ਸਾਡੀ ਸ਼ਰਧਾ ਭਾਵਨੀ ਅਤੇ ਸਾਡੇ ਸੁੱਤੇ ਹੋਏ ਸੂਖਮ ਵਲਵਲਿਆਂ ਨੂੰ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੇ ਹਨ। ਇਹਨਾਂ ਇਲਾਹੀ ਬਾਣੀ ਅਥਵਾ ਸੰਤਾਂ ਭਗਤਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਇਹਨਾਂ ਨੂੰ ਵਿਚਾਰ ਕੇ ਸਾਡਾ ਮਨ ਕਿਸੇ ਆਤਮਕ ਰਸ ਅਤੇ ਪ੍ਰੇਮ ਸਵੈਪਨਾ ਦੇ ਹੁਲਾਰੇ ਮਾਣਦਾ ਹੈ। ਹਉ ਵਾਰੀ ਜੀਉ ਵਾਰੀ ਪੜ੍ਹ ਬੁੱਝ ਮਨ ਵਸਾਵਣਿਆ, ਗੁਰਮੁਖ ਪੜ੍ਹੇ ਹਰ ਨਾਮ ਸਲਾਹੈ ਦਰ ਸੱਚੈ ਸੋਭਾ ਪਾਵਣਿਆ, ਰਾਮ ਪੜ੍ਹੇ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ, ਅੰਦਰ ਲਾਲ ਜਵਹਿਰੀ ਗੁਰਮੁਖ ਹਰ ਨਾਮ ਪੜ੍ਹ, ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ, ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ। ਦੂਜੇ ਪਾਸੇ ਜੇ ਲਿਖਾਰੀ ਮਾਇਕੀ ਰੰਗਤ ਦੀਆਂ ਤੀਬਰ ਅਤੇ ਤੀਖਣ ਭਾਵਨਾਵਾਂ ਨਾਲ ਕੋਈ ਲੇਖਣੀ ਲਿਖਦਾ ਹੈ ਤਾਂ ਉਸਦਾ ਵੀ ਦੁਨਿਆਵੀ ਮਨਾਂ ਉੱਤੇ ਅਤ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਐਸੀ ਮਾਇਕੀ ਰੰਗਤ ਅਥਵਾ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਵਲਵਲਿਆਂ ਅਤੇ ਖਿਆਲਾਂ ਦੀ ਰੋੜ ਵਿੱਚ ਸਹਿ ਸੁਭਾਏ ਰੁੜੇ ਜਾ ਰਹੇ ਹਨ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਵ ਦ੍ਰਿੜਾਇਆ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸ ਦੇ ਸਿਰਾਣੇ ਪਈਆਂ ਕਿਤਾਬਾਂ ਵੇਖ ਲਓ, ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਸੋ ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸ ਸ਼ਖਸ ਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ। ਭਾਵੇਂ ਉਹ ਉਪਰੋਂ ਕਿਹਾ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਉਂ ਜਿਹਾ ਬਹੁਤਾ ਸਾਹਿਤ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਵੀ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਬਹੁਤ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਉਂ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹ ਜਿਹਾ ਹੀ ਸਾਹਿਤ 'ਤੇ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਹੀ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰ ਕਰਨਾ, ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਕਿਸੇ ਵੀ ਲਿਖਤ ਨੂੰ ਪੜ੍ਹ ਕੇ, ਉਸਨੂੰ ਵਿਚਾਰ ਕੇ, ਉਸਦਾ ਅਸਰ ਲੈਣਾ ਹੀ ਇਹ ਲਿਖਤ ਨਾਲ ਸੰਗਤ ਕਰਨੀ ਹੈ। ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ। ਹਾਂਜੀ, ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਤਾਂ ਹੀ ਰਹਿੰਦਾ ਹੈ। ਉੱਤਮ ਆਤਮਕ ਗ੍ਰੰਥ ਅਥਵਾ ਗੁਰਬਾਣੀ ਦੀ ਸੰਗਤ ਕਰਨ ਨਾਲ ਸਾਨੂੰ ਅਤਿਅੰਤ ਆਤਮਕ ਲਾਹੇ ਪ੍ਰਾਪਤ ਹੁੰਦੇ ਹਨ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਨਾਵਲਾਂ ਅਤੇ ਹੋਰ ਅਨੇਕਾਂ ਰਾਜਸੀ ਅਤੇ ਤਾਮਸੀ ਰੰਗਤ ਵਾਲੀਆਂ, ਜਿਵੇਂ ਕਿ ਫਿਲਮੀ ਮੈਗਜ਼ੀਨਸ, ਗੰਦੇ ਰਸਾਲੇ ਅਤੇ ਅਖਬਾਰਾਂ ਦੀ ਭਰਮਾਰ ਹੈ, ਜੋ ਆਮ ਖਲਕਤ ਬੜੇ ਸ਼ੌਕ ਅਤੇ ਦਿਲਚਸਪੀ ਨਾਲ ਖਰੀਦਦੀ ਹੈ ਅਤੇ ਪੜ੍ਹਦੀ ਹੈ। ਇਸ ਦੇ ਉਲਟ ਗੁਰਮੁਖ ਪਿਆਰਿਆਂ, ਭਗਤਾਂ, ਸੰਤਾਂ ਜਿਹਾ ਕਿ ਭਾਈ ਗੁਰਦਾਸ ਜੀ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਆਦਿ, ਇਹਨਾਂ ਮਹਾਂਪੁਰਖਾਂ ਦੀਆਂ ਉੱਤਮ ਦੈਵੀ ਰਚਨਾਵਾਂ ਦੇ ਗਾਹਕ ਟਾਵੇਂ ਟਾਵੇਂ ਹੀ ਹੁੰਦੇ ਹਨ। ਇੱਕ ਤਾਂ ਇਹਨਾਂ ਲਿਖਤਾਂ ਨੂੰ ਪੜ੍ਹਨ ਵਾਲੇ ਟਾਵੇਂ ਟਾਵੇਂ ਹੁੰਦੇ ਹਨ, ਪਰ ਜਿਹੜੇ ਪੜ੍ਹਦੇ ਹਨ ਇਹਨਾਂ ਲਿਖਤਾਂ ਨੂੰ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ, ਇਹਨਾਂ ਤੋਂ ਆਤਮਕ ਲਾਹਾ ਲੈ ਕੇ ਆਪਣੀ ਜੀਵਨ ਸੇਧ ਆਪਣੇ ਜੀਵਨ ਨੂੰ ਸੇਧ ਦੇਣ ਵਾਲੇ ਉਸ ਤੋਂ ਵੀ ਘੱਟ ਹੁੰਦੇ ਹਨ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਏ ਮਾਇਆ, ਅਗਿਆਨਮਤੀ ਸਦਾ ਅੰਧਿਆਰਾ, ਗੁਰਮੁਖ ਬੂਜਰ ਗਾਵਣਿਆ, ਪੜ੍ਹਿਆ ਬੂਜੈ ਸੋ ਪ੍ਰਵਾਣ, ਜਿਸ ਸਿਰ ਦਰਗੇ ਕਾਨੀ ਸਾਂ, ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ, ਵਾਦ ਵਖਾਣੇ ਤਤ ਨਾ ਜਾਣਾ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜ੍ਹੇ ਸ਼ਬਦ ਨਾ ਬੂਜੈ, ਗੁਰਮੁਖ ਵਿਰਲੇ ਜਾਤਾ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਗਾਵਨ ਪੜ੍ਹਨ ਵਿਚਾਰ ਬਹੁ ਕੋਟ, ਗਾਵਨ ਪੜ੍ਹਨ ਵਿਚਾਰ ਬਹੁ ਕੋਟ, ਮਦੇ ਵਿਰਲਾ ਗਤ ਪਾਵੇ। ਇਸੇ ਲਈ ਜੀਵਨ ਨੂੰ ਉੱਤਮ ਆਤਮਕ ਸੇਧ ਦੇਣ ਲਈ ਉੱਚੀਆਂ ਅਤੇ ਦੈਵੀ ਭਾਵਨਾਵਾਂ ਵਾਲੇ ਸਾਹਿਤ ਦੇ ਲਿਖਣ ਦੀ ਵਡਿਆਈ ਅਤੇ ਪ੍ਰੇਰਨਾ ਕੀਤੀ ਗਈ ਹੈ। ਭਾਵ ਕਲਮ ਕਰ, ਚਿੱਤ ਲਿਖਾਰੀ, ਗੁਰਪੁੱਛ ਲਿਖ ਵਿਚਾਰ, ਲਿਖ ਨਾਮ, ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਏ ਮਾਇਆ ਜੰਜਾਲ, ਰਸਨਾ ਰਮੋ ਰਾਮ ਗੁਣਨੀਤ, ਸੁਖ ਪਾਓ ਮੇਰੇ ਭਾਈ ਮੀਤ, ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ। ਹਰ ਜਸ ਲਿਖੇ ਲਾਏ ਭਾਵਨੀ ਸੇ ਹਸਤ ਪਵਿੱਤਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹਥਾ, ਗੁਣ ਗਾਏ ਸੁਨ ਲਿਖ ਦੇ ਸੋ ਸਰਫ ਫਲ ਹਰ ਲੇ, ਕੁੱਲ ਸਮੂਹ ਕਰਤ ਉਦਾਰ ਸੰਸਾਰ ਉਤਰਸ ਪਾਰ। सुन पांडे क्या लिखो जंजाला, लिख राम नाम गुरमुख गोपाला, तन सो कागत कलम तन, तन पांडा तन मस तन लेखारी नानका, जिन नाम लिखाया सच। दूजे पासे नीवी मायकी रंगत वाले साहित्य दे लिखण दी बाबत गुरबाणी विच इउं ताड़ना कीती गई है, कलम जलो सण मसवाणी है, कागद भी जल जाओ लिखण वाला जल बलो, जिन लिखिया दूजा पाओ। लिखदियां लिखदियां कागद मस खोई, दूजे पाए सुख पाए न कोई, कूड़ लिखै ते कूड़ कमावे, जल जावे कूड़ चितलावणिया। नीवियां रुचियां वाली लिखतां दी कुसंगत द्वारा साडे मन उते अत्यंत मैला अते हानिकारक असर होंदा है, जो साडे कई जन्मां ताईं नाल जांदा है। हां जी, ये जीव नीवियां रुचियां या नीवी लिखतां द्वारा जो असीं नीवियां रुचियां पुछदियां साडे अंदर, ये कई जन्मां ताईं साडे नाल जांदियां हन। सो नीवियां रुचियां वालियां लिखतां या किताबां पढ़ के साडा मन इतना मलीन अते कठोर हो जांदा है कि सानू उचियां दैवी लिखतां या गुरबाणी नूं पढ़न अथवा विचारण दी रुचि नहीं उपजदी। होर कूड़ पढ़ना कूड़ बोलना माया नाल प्यार, नानक विण नावे को थिर नहीं, पढ़ पढ़ होए खुआर। दूजे पाए पढ़े नहीं बूझै, त्रिबुद माया कारण लूझै, त्रै गुण पढ़े हर तत् न जाने, मूलों पूलै गुर शब्द न पछाने। रीरी लल्ली पाप कमाने, पढ़ अवगुण गुण विसरिया, मन ऐसा लेखा तू की पढ़या, मूर्ख दुबदा पढ़े मूल न पछाणे, बिरथा जन्म गवाया। सो गुरबाणी विच सानू हर गुण अते हर कथा पढ़न द्वारा उत्तम संगत करन दी प्रेरणा कीती गई है। हर गुण पढ़िए, हर गुण गुणिए, हर हर नाम कथा नित सुनिए, गुरमुख हर पढ़िए, गुरमुख हर सुनिए, हर जपत सुनत दुख जाए जियो। हर पढ़ हर लिख हर जप हर गाओ हर पौजल पार उतारी, हर पढ़ना हर बुझना हर स्यों रखो प्यार, हर पढ़िए हर बुझिए गुरमति नाम उधारा, गुर पूरे पूरी मत है पूरे शब्द विचारा, हर सलाहे हर पढ़े गुर के शब्द विचार। दूसरा है ख्यालां दी संगत, जिवें रेडियो या टीवी स्टेशन तो अदृष्ट दामनिक चुमकी तरंगा उपजदियां हन, उसे तरह साडे मन विचों भी लगातार अदृष्ट लहरां उपजदियां रहिंदियां हन। मन दे ना बौरंगे ख्यालां चितवनियां संकल्प वकल विकल्प वलवले ते भावनावां वाशनावां नूं ही लहरां या तरंगा कहा जांदा है। ऐसे ख्याल या वलवले साडे मन विचों अवश अते सहज सुभाए उपजदे रहिंदे हन, पर जे किसे जीव या शै विच सानू दिलचस्पी ना होवे तां उसदा ओपरा जिहा ख्याल साडे मन दे उत्तों दी लंघ जांदा है ते साडा मन उन्हां दृश्यां दी पकड़ या संगत नहीं करदा। ख्याल तां बहुत उपजदे हन पर दिलचस्पी अनुसार साडा मन किसे इक या बहुते ख्यालां नूं पकड़दा है। उदाहरण दे तौर ते जद असी बाजार विच दी लंघदे हां तां अनेकां किस्म दे बंदे वस्तुआं अते दृश्य सानू दिखाई देंदे हन, पर जिन्हां विचों सानू दिलचस्पी होवे ओही बंदे चीज़ां या दृश्य सानू याद रहिंदे हन ते बाकी सब कुछ उसे वेले भुल जांदियां हन। सानू ओही चीज़ां खिच पाउंदियां हन जिहड़ियां सानू भाउंदियां हो। साडा मन उन्हां मन भाउंदियां चीज़ां नूं पकड़ लैंदा है अते मुड़ मुड़ याद करके उसका संग करता है। इस तरह असी दिलचस्पी वाली चीज़ां दियां खिच खांदे हाँ, पकड़ करते हाँ, उन्हां नूं मुड़ मुड़ के याद करते हाँ, संग करते हाँ, अभ्यास करते हाँ, असर लैंदे हाँ, रंगत लैंदे हाँ, स्वाद माणदे हाँ। इसे तरह मुड़ मुड़ याद करन नाल वो ख्याल या दृश्य साडे अंतर मन बुद्धि चित दियां हेठलियां तहां अथवा अंतशकरण विच तस वस रस जांदे हन। किसे ख्याल या वलवले नूं मुड़ मुड़ के याद करना ही उस ख्याल दी संगत करनी हुंदी है। हाँ जी, किसे भी ख्याल नूं जदों असीं मुड़ मुड़ के घोड़दे हां अपने अंदर उसनूं याद करदे हां ਤਾਂ ਇਹ ਖਿਆਲ ਨਾਲ ਸੰਗਤ ਆਉਂਦੀ ਹੈ ਅਤੇ ਉਸ ਖਿਆਲ ਦੀ ਰੰਗਤ ਸਾਡੇ ਅੰਦਰ ਆ ਜਾਂਦੀ ਹੈ। ਇਸ ਰੰਗਤ ਦੁਆਰਾ ਹੀ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। ਜੇ ਇਹਨਾਂ ਖਿਆਲਾਂ ਦੀ ਰੰਗਤ ਸਾਡੇ ਮਨ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਵੇ ਤਾਂ ਇਸ ਰੰਗਤ ਨੂੰ ਮੇਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਸਾਡੇ ਮਨ ਉੱਤੇ ਮਨ ਅਤੇ ਬੁੱਧੀ ਨੂੰ ਸਮਝ ਵੀ ਆ ਜਾਵੇ ਕਿ ਇਹ ਮਾਨਸਿਕ ਰੰਗਤ ਜਿਹੜੀ ਅਸੀਂ ਆਪ ਆਪਣੇ ਅੰਤਸ਼ਕਰਨ ਵਿੱਚ ਵਸਾਈ ਹੈ ਇਹ ਦੁਖਦਾਈ ਹੈ ਅਤੇ ਹਾਨੀਕਾਰਕ ਹੈ, ਤਾਂ ਵੀ ਅੰਤਸ਼ਕਰਨ ਵਿੱਚ ਦ੍ਰਿੜ ਹੋਈ ਅਤੇ ਰਸੀ ਹੋਈ ਰੰਗਤ ਮੱਲੋ ਮੱਲੀ ਉਗੜ ਕੇ ਸਾਹਮਣੇ ਆਉਂਦੀ ਹੈ ਅਤੇ ਜੀਵ ਬੇਵੱਸ ਹੋ ਕੇ ਆਪਣੀ ਪੁਰਾਣੀ ਮਲੀਨ ਰੋਡ ਵਿੱਚ ਅਚੇਤ ਹੀ ਰੁੜਿਆ ਜਾਂਦਾ ਹੈ। ਮਲੀਨ ਅਤੇ ਨੀਵੀਂ ਰੰਗਤ ਵਾਲੇ ਖਿਆਲਾਂ ਦੀ ਕੁਸੰਗਤ ਤੋਂ ਸਾਡੇ ਅੰਦਰ ਨੀਵੇਂ ਵਲਵਲੇ ਅਤੇ ਨੀਵੀਆਂ ਵਾਸ਼ਨਾਵਾਂ ਉਪਜਦੀਆਂ ਹਨ, ਜਿਹਾ ਕਿ ਸ਼ੱਕ, ਸਾੜਾ, ਈਰਖਾ, ਦੁਐਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜ਼ੀ, ਧੜੇਬਾਜ਼ੀ, ਵੈਰ ਵਿਰੋਧ, ਟਾਕਰਾ, ਝਗੜੇ, ਲੜਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਸਾਡੀ ਖਿਆਲਾਂ ਦੀ ਕੁਸੰਗਤ ਤੋਂ ਪੁੱਜਦੀ ਹੈ। ਇਸ ਤੋਂ ਉਲਟ ਜੇ ਸਾਡੇ ਮਨ ਉੱਤੇ ਆਤਮ ਪ੍ਰਕਾਸ਼ ਦੀ ਦੈਵੀ ਝਲਕ ਪੈ ਜਾਵੇ ਤਾਂ ਸਾਡੇ ਖਿਆਲ ਅਤੇ ਵਲਵਲੇ ਦੈਵੀ ਗੁਣਾਂ ਵਾਲੇ ਹੋ ਜਾਂਦੇ ਹਨ, ਜਿਹਾ ਕਿ ਦਇਆ, ਖਿਮਾ, ਨਿਮਰਤਾ, ਪਰਉਪਕਾਰ, ਹਲੇਮੀ, ਸੱਚ, ਸੰਤੋਖ, ਸਬਰ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਹਮਦਰਦੀ, ਪਿਆਰ, ਵਿਸ਼ਾਲਤਾ, ਭਰੋਸਾ ਆਦਿ। ਇਹ ਉਸ ਵੇਲੇ ਪੁੱਜਦੇ ਹਨ ਸਾਡੇ ਖਿਆਲਾਂ ਵਿੱਚੋਂ ਜਦੋਂ ਸਾਡੇ ਮਨ ਉੱਤੇ ਦੈਵੀ ਝਲਕ ਪੈਂਦੀ ਹੈ। ਅਸਲ ਵਿੱਚ ਇਹ ਬੇਅੰਤ ਕਾਇਨਾਤ ਅਕਾਲ ਪੁਰਖ ਦੇ ਕਵਾਬ ਅਥਵਾ ਹੁਕਮ ਦਾ ਰੂਪਮਾਨ ਸਰੂਪ ਹੀ ਹੈ। ਇਸ ਕਵਾਬ ਅਥਵਾ ਇਲਾਈ ਵਲਵਲਿਆਂ ਦੇ ਪਿੱਛੇ ਅਨੰਤ ਆਤਮਕ ਸ਼ਕਤੀ ਹੈ ਜੋ ਅਨੇਕਾਂ ਰੂਪਾਂ ਰੰਗਾਂ ਵਿੱਚ ਰਵ ਰਹੀ ਭਰਪੂਰ ਹੈ। ਲਗਾਤਾਰ ਅਭਿਆਸ ਦੁਆਰਾ ਸਾਡੇ ਖਿਆਲ ਅਤੇ ਵਲਵਲਿਆਂ ਨੂੰ ਸ਼ਕਤੀ ਮਿਲਦੀ ਹੈ। ਇਸੇ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਸ਼ਕਤੀਮਾਨ ਜਾਂ ਖਿਆਲ ਜਾਂ ਵਲਵਲੇ ਵੀ ਰੂਪਮਾਨ ਹੋ ਕੇ ਵਰਦੇ ਹਨ। ਜਿਵੇਂ ਪਰਮਾਤਮਾ ਦਾ ਕੁਆਵ ਜਾਂ ਖਿਆਲ ਰੂਪਮਾਨ ਹੋ ਕੇ ਸ੍ਰਿਸ਼ਟੀ ਦੇ ਰੂਪ ਵਿੱਚ ਵਰਤਿਆ, ਇਸੇ ਤਰ੍ਹਾਂ ਗੁਰਮੁਖ ਪਿਆਰਿਆਂ ਦੇ ਖਿਆਲ ਵੀ ਇਤਨੇ ਸ਼ਕਤੀਮਾਨ ਹੁੰਦੇ ਹਨ ਕਿ ਉਹ ਰੂਪਮਾਨ ਹੋ ਕੇ ਸੰਸਾਰ ਵਿੱਚ ਵਰਤਦੇ ਹਨ। ਸੋ ਜਦ ਇਹੋ ਜਿਹੇ ਸ਼ਕਤੀਮਾਨ ਖਿਆਲਾਂ ਨਾਲ ਸਾਡਾ ਮਨ ਮੇਲ ਕਰਦਾ ਹੈ, ਪਰਸਦਾ ਹੈ, ਸੰਗ ਕਰਦਾ ਹੈ, ਇਹਨਾਂ ਦਾ ਅਸਰ ਲੈਂਦਾ ਹੈ, ਇਸ ਦੀ ਛੋਹ ਪ੍ਰਾਪਤ ਕਰਦਾ ਹੈ, ਲੇਵਾ ਦੇਵੀ ਕਰਦਾ ਹੈ, ਤਾਂ ਸਾਡੇ ਮਨ ਉੱਤੇ ਡੂੰਘਾ ਅਤੇ ਤੀਖਣ ਅਸਰ ਆਉਂਦਾ ਹੈ ਜੋ ਸਾਡੇ ਮਨ ਚਿੱਤ ਦੀਆਂ ਹੇਠਲੀਆਂ ਤਹਿਾਂ ਵਿੱਚ ਉਤਰ ਜਾਂਦਾ ਹੈ ਅਤੇ ਸਾਡੀ ਹਸਤੀ ਜਾਂ ਸ਼ਖਸੀਅਤ ਨੂੰ ਬਦਲ ਦਿੰਦਾ ਹੈ। ਸੋ ਇਸ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਅਥਵਾ ਨੀਵੀਂ ਮਾਇਕੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ, ਕਿਉਂਕਿ ਕੁਸੰਗਤ ਤੋਂ ਨੀਵੇਂ ਖਿਆਲ ਹੀ ਉਪਜਦੇ ਰਹਿੰਦੇ ਹਨ। ਉਹਨਾਂ ਪਾਸ ਦੁਆਸ ਨਾ ਪਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ, ਤਿੰਨ ਸੰਗ ਸੰਗ ਨਾ ਕੀਜਈ ਨਾਨਕ ਜਿਨ ਆਪਣਾ ਸੁਆਉ, ਮਨਮੁਖ ਸੇਤੀ ਦੋਸਤੀ ਥੋੜ ਰਿਹਾ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਨ ਵਿਕਾਰ, ਸਾਕਤ ਸੰਗ ਨਾ ਕੀਜੀਐ ਜਾਂਤੇ ਹੋਏ ਬਿਨਾ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ, ਦੂਰੇ ਜਾਈਏ ਭਾਗ, ਬਾਸਨਕਾਰੋ ਪਰਸੀਐ ਤਉ ਕਛ ਲਾਗੈ ਦਾ, ਮਨਮੁਖ ਸੇਤੀ ਸੰਗ ਕਰੈ ਮੂੰਹ ਕਾਲਖ ਦਾਗ ਲਗਾਏ। ਦੂਜੇ ਪਾਸੇ ਉੱਤਮ ਦੈਵੀ ਸੰਗਤ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ, ਕਿਉਂਕਿ ਦੈਵੀ ਸੰਗਤ ਕਰਨ ਨਾਲ ਮਨ ਵਿੱਚ ਸੋਹਣੇ ਸੋਹਣੇ ਖਿਆਲ ਉਪਜਦੇ ਹਨ। ਸੱਚੀ ਸੰਗਤ ਬੈਸਣਾ ਸੱਚ ਨਾਮ ਮੰਤੀਰ, ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਫਿਤ ਪਾਓ ਗੋਬਿੰਦ ਭਜੋ ਸੰਤੈ ਕੀ ਸਿਖਲੇ ਹੋ, ਪ੍ਰੀਤ ਕਰੋ ਸਦ ਏਕ ਸਿਓ ਇਹ ਹਾ ਸਾਚਾ ਸਨੇਹੋ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੈ ਜੀ, ਤਿਤ ਜਾਏ ਬਚ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਸੋ ਇਸ ਵਿਚਾਰ ਦਾ ਸਿੱਟਾ ਇਉਂ ਕੱਢਿਆ ਜਾ ਸਕਦਾ ਹੈ ਕਿ ਇਲਾਈ ਖਿਆਲ ਅਥਵਾ ਕੁਆਵ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ। ਇਹ ਨੁਕਤਿਆਂ ਨੂੰ ਧਿਆਨ ਨਾਲ ਸਰਵਣ ਕਰਨਾ ਜੀ ਕਿ ਇਲਾਹੀ ਕੁਆਵ ਦੁਆਰਾ ਇਹ ਸਾਰੀ ਕਾਇਨਾਤ ਰਚੀ ਗਈ ਹੈ। ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲਖ ਦਰਿਆਓ, ਦੂਜਾ ਇਲਾਹੀ ਫੁਰਨੇ ਅਥਵਾ ਹੁਕਮ ਅਨਸਾਰੀ ਇਸ ਸਾਰੀ ਕਾਇਨਾਤ ਦਾ ਵਟ ਖੇਲ ਤਮਾਸ਼ਾ ਚੱਲ ਰਿਹਾ ਹੈ। ਤੁਦ ਆਪੇ ਸਿਸ਼ਟ ਸਿਰਜਿਆ ਆਪੇ ਫੁਨਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ। ਇਸ ਕਾਇਨਾਤ ਦੀ, ਇਸ ਦੁਨੀਆਂ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ। ਇਹ ਸਾਰਾ ਮਾਇਕੀ ਮੰਡਲ ਸਾਡੇ ਖਿਆਲਾਂ ਦਾ ਹੀ ਰੂਪਮਾਨ ਸਰੂਪ ਹੈ। ਇਹ ਕਾਇਨਾਤ ਅਸਥਿਰ, ਚਲਾਏਮਾਨ ਅਤੇ ਝੂਠੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਐਸੇ ਕੂੜੇ ਸੰਸਾਰ ਨਾਲ ਸਾਡਾ ਸੰਬੰਧ ਅਤੇ ਵਰਤ ਵਰਤਾਰਾ ਵੀ ਕੂੜਾ ਹੈ, ਜਿਸ ਦੀ ਸੰਗਤ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਅਸੀਂ ਕਾਇਨਾਤ ਦੇ ਸਿਰਜਣਹਾਰੇ ਉਸ ਕਰਤੇ ਨੂੰ ਵੀ ਭੁੱਲ ਗਏ ਹਾਂ। ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਇਲਾਹੀ ਹੁਕਮ ਅਨਸਾਰੀ ਹੋਮੇ ਵੇੜੀ, ਮੈਂ ਮੇਰੀ ਅਤਵਾ ਅਤੇ ਦੂਜੇ ਭਾਉ ਉਪਜਦੇ ਹਨ। ਹੋਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਮਨ ਦੀ ਰੰਗਤ ਅਨਸਾਰੀ ਜੀਵਾਂ ਅੰਦਰ ਵਾਸ਼ਨਾਵਾਂ ਅਤੇ ਵਲਵਲੇ ਉੱਠਦੇ ਹਨ, ਅਤੇ ਇਹਨਾਂ ਦੇ ਪ੍ਰਭਾਵ ਵਿੱਚ ਹੀ ਜੀਵ ਸੋਚਦੇ, ਚਿਤਵਦੇ, ਖਿਆਲ ਕਰਦੇ, ਕਰਮ ਕਰਦੇ, ਬੰਧਨਾਂ ਵਿੱਚ ਪੈਂਦੇ, ਨਤੀਜੇ ਭੁਗਦੇ ਹਨ। ਮਨ ਦੀ ਰੰਗਤ ਪਿੱਛੇ ਅਸੀਂ ਪੜ੍ਹਿਆ ਕਿ ਸਾਡੇ ਖਿਆਲਾਂ ਦੇ ਮੁੜ ਮੁੜ ਦੁਹਰਾਉਣ ਨਾਲ ਬਣਦੀ। ਇਸੇ ਮਨ ਦੀ ਰੰਗਤ ਜਾਂ ਖਿਆਲਾਂ ਦੀ ਰੰਗਤ ਅਨਸਾਰ ਹੀ ਜੀਵ ਆਪਸ ਵਿੱਚ ਵਰਤਦੇ ਹਨ, ਅਸਰ ਦਿੰਦੇ ਹਨ, ਅਸਰ ਲੈਂਦੇ ਹਨ, ਲੇਵਾ ਦੇਵੀ ਕਰਦੇ ਹਨ, ਪਿਆਰ ਕਰਦੇ ਹਨ, ਸੇਵਾ ਕਰਦੇ ਹਨ, ਕਿਰਣਾ ਕਰਦੇ ਹਨ, ਵੈਰ ਵਿਰੋਧ ਕਰਦੇ ਹਨ ਅਤੇ ਲੜਾਈਆਂ ਕਰਦੇ ਹਨ। ਇਸੇ ਹੀ ਮਨ ਦੀ ਰੰਗਤ ਅਨਸਾਰ ਹੀ ਸਾਡੇ ਅੰਦਰ ਚੰਗੇ ਦੈਵੀ ਗੁਣ ਜਾਂ ਨੀਵੇਂ ਮਲੀਨ ਔਗੁਣ ਉਪਜਦੇ ਹਨ। ਇਹਨਾਂ ਗੁਣਾਂ ਜਾਂ ਔਗੁਣਾਂ ਅਨੁਸਾਰ ਹੀ ਸਾਡਾ ਜੀਵਨ ਖੁਸ਼ਹਾਲ ਜਾਂ ਦੁਖੀ ਹੁੰਦਾ ਹੈ। ਸੋ ਇਹਨਾਂ ਚੰਗੇ ਜਾਂ ਮਾੜੇ ਖਿਆਲਾਂ ਨੂੰ ਮੁੜ ਮੁੜ ਯਾਦ ਕਰਨ ਨਾਲ, ਮੁੜ ਮੁੜ ਦੁਹਰਾਉਣ ਨਾਲ, ਮੁੜ ਮੁੜ ਅਭਿਆਸ ਕਰਨ ਨਾਲ ਇਹ ਖਿਆਲ ਤੀਖਣ, ਤੀਬਰ ਅਤੇ ਦਾਮਨਿਕ ਹੋ ਜਾਂਦੇ ਹਨ, ਸ਼ਕਤੀਮਾਨ ਹੋ ਜਾਂਦੇ ਹਨ। ਐਸੇ ਅਭਿਆਸ ਕੀਤੇ ਹੋਏ ਦਾਮਨਿਕ ਖਿਆਲ ਸਾਡੇ ਮਨ, ਚਿੱਤ ਅਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਮਾ ਕੇ ਰੂਪਮਾਨ ਹੋ ਜਾਂਦੇ ਹਨ ਅਤੇ ਸਾਡੇ ਅੰਦਰ ਪੂਤਾ ਪ੍ਰੇਤਾ ਵਾਂਗ ਚਿੰਬੜੇ ਰਹਿੰਦੇ ਹਨ। ਨਜ਼ਰ ਲੱਗਣੀ, ਵਰ ਦੇਣੇ, ਸਰਾਪ ਦੇਣੇ, ਲੇਵਾ ਦੇਵੀ ਹੋਣੀ ਜਾਂ ਫਿਰ ਨਦਰੀ ਨਦਰ ਨਿਹਾਲ ਹੋਣਾ, ਇਹਨਾਂ ਚੰਗੇ ਜਾਂ ਮਾੜੇ ਦਾਮਨਿਕ ਖਿਆਲਾਂ ਦਾ ਹੀ ਪ੍ਰਗਟਾਵਾ ਹੈ। ਮਨ ਦੀਆਂ ਹੇਠਲੀਆਂ ਤਹਿਾਂ ਅਥਵਾ ਅੰਤਸ਼ਕਰਨ ਵਿੱਚ ਦ੍ਰਿੜ ਹੋਏ ਖਿਆਲਾਂ ਜਾਂ ਚਿਤਵਨੀਆਂ ਦੀ ਰੰਗਤ ਅਨੁਸਾਰ ਹੀ ਸਾਡੀ ਸ਼ਖਸੀਅਤ ਬਣਦੀ ਹੈ। ਜੀਵ ਦੇ ਆਚਾਰ, ਵਿਵਹਾਰ, ਆਦਤਾਂ, ਸੁਭਾਅ ਵੀ ਸ਼ਖਸੀਅਤ ਦੇ ਪ੍ਰਤੀਕ ਹਨ, ਜੋ ਸਾਡਾ ਜੀਵਨ ਰੂਪੀ ਹੋ ਜਾਂਦਾ ਹੈ। ਇਹੋ ਮਾਨਸਿਕ ਰੰਗਤ ਅਥਵਾ ਸ਼ਖਸੀਅਤ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਅਤੇ ਮਲੋ ਮਲੀ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਮਾਨਸਿਕ ਰੰਗਤ ਦੀ ਤੀਬਰਤਾ ਅਤੇ ਤੀਖਣਤਾ ਅਨੁਸਾਰ ਹੀ ਅਸੀਂ ਇੱਕ ਦੂਜੇ 'ਤੇ ਅਸਰ ਪਾਉਂਦੇ ਹਾਂ ਜਾਂ ਫਿਰ ਅਸਰ ਲੈਂਦੇ ਹਾਂ। ਸੋ ਹਰ ਇੱਕ ਕਲਪਨਾ, ਛੋਟਾ ਜਿਹਾ ਖਿਆਲ ਜਦ ਸਾਡੇ ਮਨ ਨਾਲ ਖਿੰਨ ਪਲ ਲਈ ਛੋਹਦਾ ਹੈ, ਪਰਸਦਾ ਹੈ, ਲੰਘਦਾ ਹੈ, ਸੰਗ ਕਰਦਾ ਹੈ, ਤਾਂ ਉਹ ਆਪਣੀ ਚੰਗੀ ਜਾਂ ਮਾੜੀ ਰੰਗਤ ਦੀ ਹਲਕੀ ਜਿਹੀ ਅਣਦਿਸਦੀ, ਅਣਪਛਾਤੀ ਭਾਅ ਜਾਂ ਛੋਹ ਛੱਡ ਜਾਂਦਾ ਹੈ। ਕੋਈ ਵੀ ਨਿੱਕਾ ਜਿਹਾ ਫੁਰਨਾ, ਮਾੜਾ ਜਿਹਾ ਵੀ ਖਿਆਲ ਸਾਡੇ ਮਨ ਵਿੱਚੋਂ ਲੰਘਦਾ ਹੈ, ਉਹ ਆਪਣੀ ਮਾੜੀ ਜਿਹੀ ਛੋਟੀ ਜਿਹੀ ਭਾਅ ਸਾਡੇ ਮਨ ਉੱਤੇ ਛੱਡ ਜਾਂਦਾ ਹੈ, ਜਿਸ ਦਾ ਸਾਨੂੰ ਪਤਾ ਨਹੀਂ ਲੱਗਦਾ, ਇਹ ਅਣਪਛਾਤੇ ਹੀ ਲੰਘ ਜਾਂਦਾ ਹੈ। ਅਤੇ ਉਸੇ ਖਿਆਲ ਨੂੰ ਜਦ ਅਸੀਂ ਦੂਜੀ ਜਾਂ ਤੀਜੀ ਵਾਰੀ ਦੁਹਰਾਉਂਦੇ ਹਾਂ ਤੇ ਤਾਂ ਉਹ ਜਿਹੜੀ ਰੰਗਤ ਹੈ ਜਾਂ ਭਾਅ ਹੈ ਗਾੜੀ ਹੁੰਦੀ ਜਾਂਦੀ ਹੈ, ਅਤੇ ਮੁੜ ਮੁੜ ਅਭਿਆਸ ਕਰਨ ਨਾਲ ਇਹ ਰੰਗਤ ਦ੍ਰਿੜ ਹੋ ਜਾਂਦੀ ਹੈ, ਜੋ ਜ਼ਾਹਿਰਾ ਤੌਰ 'ਤੇ ਪ੍ਰਗਟ ਹੋਣ ਲੱਗ ਜਾਂਦੀ ਹੈ। ਇਸ ਲਈ ਖਿਆਲਾਂ ਦੇ ਛੂਹਣ, ਪਰਸਣ ਦੁਆਰਾ ਹੀ ਸਾਡਾ ਮਨ ਸੰਗਤ ਜਾਂ ਕੁਸੰਗਤ ਕਰਦਾ ਹੈ। ਇੱਕੇ ਰੰਗਤ ਦੇ ਖਿਆਲਾਂ ਦੀ ਲਗਾਤਾਰ ਚਿਤਵਨੀ ਅਭਿਆਸ ਨਾਲ ਇਹ ਰੰਗਤ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੁੰਦੀ ਜਾਂਦੀ ਹੈ। ਇਸ ਦ੍ਰਿੜ ਹੋਈ ਰੰਗਤ ਅਨਸਾਰੀ ਸਾਡਾ ਮਨ, ਤਨ, ਬੁੱਧੀ ਅਤੇ ਆਲਾ ਦੁਆਲਾ ਦਾ ਮਾਹੌਲ ਘੜੀਂਦਾ ਹੈ। ਜਿਹੜੀ ਰੰਗਤ ਦੀ ਅਸੀਂ ਮੁੜ ਮੁੜ ਕੇ ਅਭਿਆਸ ਕਰਦੇ ਹਾਂ ਬਹੁਤ ਦੇਰ ਤਾਈਂ, ਉਹ ਅੰਤਸ਼ਕਰਨ ਵਿੱਚ ਉਤਰਦੀ ਹੈ ਅਤੇ ਉਸੇ ਅਨੁਸਾਰ ਹੀ ਸਾਡਾ ਮਨ ਬਣਦਾ ਹੈ, ਤਨ ਬਣਦਾ ਹੈ, ਬੁੱਧੀ ਉਸੇ ਅਨੁਸਾਰ ਹੁੰਦੀ ਹੈ, ਅਤੇ ਆਲੇ ਦੁਆਲੇ ਦਾ ਜਿਹੜਾ ਸਾਡਾ ਵਾਤਾਵਰਣ ਮਾਹੌਲ ਹੈ ਉਹ ਵੀ ਉਸੇ ਰੰਗਤ ਅਨੁਸਾਰ ਬਣਦਾ ਹੈ। ਸੋ ਐਸੀ ਚੰਗੀ ਜਾਂ ਮਾੜੀ ਦ੍ਰਿੜ ਕੀਤੀ ਹੋਈ ਮਨ ਦੀ ਰੰਗਤ ਸਾਡੀ ਸਰੀਰ ਦੀ ਮੌਤ ਤੋਂ ਬਾਅਦ ਵੀ ਨਾਸ਼ ਨਹੀਂ ਹੁੰਦੀ, ਬਲਕਿ ਅਗਲਿਆਂ ਜਨਮਾਂ ਵਿੱਚ ਵੀ ਨਾਲ ਜਾਂਦੀ ਹੈ ਜੀਵ ਦੇ, ਜਿਸ ਦਾ ਨਤੀਜਾ ਸਾਨੂੰ ਅਗਲੇ ਜਨਮਾਂ ਵਿੱਚ ਵੀ ਅਵਸ਼ ਭੋਗਣਾ ਪੈਂਦਾ ਹੈ। असल विच संगत या को संगत अनुसारी साडे मन उते चंगी या माड़ी रंगत चढ़दी है अते इसे रंगत अनुसारी असी सुख दुख भोगदे हां। जो जैसी संगत मिले सो तैसो फल खाए। संग सुभाव असाध साध पाप पुन दुख सुख फल पावे। जीव त्रैगुणी मायकी मंडल विच विचरदा है जिस कारण साडे ख्याल सहज सुभाए माया दी मलीन नीवी रंगत वाले ही आउंदे हन। सो इस लई सानू अपने जीवन नू उचेरा चंगेरा सोनेरा सुखदाई दैवी अते उत्तम बनावण लई बख्शे होए गुरमुख प्यारियां दी सच्ची सुची दैवी संगत करनी लाजमी है, क्योंकि इन्हां दी संगत नाल मन विच उच्चे ख्याल उपजदे हन जिन्हां द्वारा साडा जीवन चंगा बनदा है। खोजत खोजत सुनी ऐ सोए साध संगत बिन तरियो ना कोई। शुभ चिंतन गोविंद रमन निर्मल साधु संग सन सभा सुख उपजै गुरमुख नाम आधार। साजन संत मिल नाम जपे हा शीतल शांत सहज सुख पाया ठांड पाई प्रभ आपे जीव। तन मन मोलिया राम सिंह संग साध सहेलड़िया साध संग पयो जन्म प्राप्त साध संग साध संगत निहचो है तरना। इस तो अगली जुड़ी बहुत प्रबल है वो है अंतशकरण दी रंगत। पिछे दसिया जा चुका है कि जो ख्याल साडे मन विच मुड़ मुड़ दोहराए जांदे हन वो साडे हेठले मन विच दृढ़ होंदे जांदे हन। लगातार अभ्यास द्वारा ये दृढ़ होए ख्याल साडे अंतशकरण विच तस वस रस के समा जांदे हन अते शक्तिमान होके प्रबल हस्ती या शख्सियत बन जांदी है। ते जदों साडा मन बाहरले ओपरे रुझेवियां तो वेला आउंदा है या किसे बाहरली उकसाहट दी चुआती लगदी है तां अंतशकरण विच तासी वसी रसी मानसक रंगत दी हवाड़ या प्रतिबिंब आप मुहारे बार वल उगड़ के साडे मन उते अपना मलीन गिलानी वाला असर पाउंदा है जिस नाल साडे मन दी मलीनता विच होर भी वादा हुंदा है। भावें साडा उपरला मन या बुद्धि ऐसी तीबर गुलानी नूं महसूस भी करे अते इस तों बचना भी चाहे तां भी ए आपों कड़ी होई गिलानी दा जहर बुकुल विच पाले होए सप वांग साडे मन तन चित उते वार अथवा हमला करदा रहिंदा है जिस नाल साडा मन होर भी कलपदा सड़दा बलदा कुलजदा तड़पदा ते जहरीला हुंदा है अते साडा जीवन नरकमई बन जांदा है। कहा जांदा है कि बाहरले दुश्मन तों बचण लई तां कोई उपराला हो सकदा है पर अंदरले बुकल विच वसदे वैरी तो कोई बचाव नहीं हो सकदा। ऐसे अंदरले गुजे खुफिया भेदी वैरी मौका ताड़ के अचानक डाडा हमला करदे हन जिस दे असर तो बचना कठिन है ते जिस दा वार भी बहुत गहरा ते अत्यंत दुखदाई हुंदा है। मन का सुभाव मन है व्यापी माया ममता पवे ख्याली जम पर फासेंगा जम जाली पापी ही मैं काम बसाए मन चंचल याते गयो न जाए माई मन मेरो बसनाए निस्बासर बिख्यन को तावत कै बिदरो को ताए। मिसाल दे तौर ते साडे अंतर्गत माया रूपी सरपनी छापली रहंदी है। ये माया साडे अंतशकरण विच छप के बैठी हुई है अते जद भी इस सरपनी नू मौका मिलदा है तो अनेक भांत होके वल छल करके साडे उते कात ला के अचानक हमला करदी है जिस तो असी बिल्कुल बेखबर अते अनजाण होंदे हां। इसे कारण इस माया रूपी सरपनी दे हमले तो बचाव नहीं हो सकदा। माया व्यापत बहु प्रकारी ऐसी ठगोरी पाए भुलावे मन सब कह लागी मीठी। माई माया छल ए ठगवारी बहुत कर गाल है। कबीर आई मुझे पे अनेक करे कर पेस। ए माया रूपी सपनी साडे अंतशकरण दे गहराइयां विच रहंदी है अंतशकरण दे पाताल विच रहंदी है। ए अपने आप विच कोई बलवान नहीं है माया पर इस नू खुराक साडे मलीन ख्यालां दी मिलदी रहंदी है। सो असी दिन रात अपने गंदे ख्यालां नाल मलीन ख्यालां दे अभ्यास नाल इस माया नू पाल दे पोस दे अते बलवान कर दे रहंदे हां। ਅਸੀਂ ਆਪ ਇਸ ਨੂੰ ਤਾਕਤਵਰ ਬਣਾਉਂਦੇ ਹਾਂ। ਸੋ ਇਹ ਸਾਡੀ ਆਪੋ ਸਹੇੜੀ ਹੋਈ ਅਤੇ ਆਪੋ ਬਲਵਾਨ ਕੀਤੀ ਹੋਈ ਮਾਇਆ ਰੂਪੀ ਨਾਗਨੀ ਸਾਡੇ ਉੱਤੇ ਹਮੇਸ਼ਾ ਤਤਪਰ ਹੋ ਕੇ ਹਮਲਾ ਕਰਨ ਲਈ ਮੌਕਾ ਤਾੜਦੀ ਰਹਿੰਦੀ ਹੈ। ਪਾਏ ਠਗੋਲੀ ਸਭ ਜਗ ਜੋਇਆ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਮੋਹਨੀ ਮੋਹਤ ਰਹਿ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਕੀ ਤੋਰੀ। ਸੋ ਇਸ ਅੰਤਸ਼ਕਰਨ ਵਿੱਚ ਗੁੱਜੀ ਸ਼ਕਤੀਮਾਨ ਮਾਇਕੀ ਸਰਪਨੀ ਦੀ ਸਦੀਵੀ ਕੁਸੰਗਤ ਹੋਰਨਾਂ ਸਾਰੀਆਂ ਕੁਸੰਗਤਾਂ ਨਾਲੋਂ ਜ਼ਿਆਦਾ ਮੋਹਲਕ ਅਤੇ ਖਤਰਨਾਕ ਹੈ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡਸੀਅਲੇ ਗੁਰਪ੍ਰਸਾਦ ਦੀਠੀ। ਉੱਪਰਲੇ ਖਿਆਲਾਂ ਦੀ ਰੰਗਤ ਭਾਵੇਂ ਮਲੀਨ ਵੀ ਹੋਣ ਤਾਂ ਸਮਾਂ ਪਾ ਕੇ ਜਾਂ ਦੈਵੀ ਸੰਗਤ ਕਰਨ ਨਾਲ ਹਲਕੀ ਹੋ ਸਕਦੀ ਹੈ ਜਾਂ ਮਿਟ ਸਕਦੀ ਹੈ, ਪਰ ਸਾਡੇ ਮਨ ਦੀਆਂ ਡੂੰਘੀਆਂ ਤਹਾਂ ਅਥਵਾ ਅੰਤਸ਼ਕਰਨ ਵਿੱਚ ਤਸੀ ਵਸੀ ਹੋਈ ਰੰਗਤ ਤਾਂ ਜੀਵਨ ਰੂਪ ਅਥਵਾ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ, ਜਿਸ ਨੂੰ ਬਦਲਣਾ ਅਤ ਕਠਿਨ ਹੈ, ਨਾਮੁਮਕਿਨ ਨਹੀਂ ਪਰ ਹੈ ਬਹੁਤ ਮੁਸ਼ਕਿਲ। ਇਸ ਤਰ੍ਹਾਂ ਅਸੀਂ ਅੰਤਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਦਿਨ ਰਾਤ ਕਰਦੇ ਰਹਿੰਦੇ ਹਾਂ, ਜਿਸ ਦਾ ਪ੍ਰਤੀਬਿੰਬ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਵਸ਼ ਪ੍ਰਗਟ ਹੁੰਦਾ ਹੈ, ਅਤੇ ਅਸੀਂ ਬੇਵੱਸ ਹੋ ਕੇ ਮਜਬੂਰ ਹੋ ਕੇ ਉਸੇ ਪੁਰਾਣੀ ਰੰਗਤ ਦੀ ਰੋੜ ਵਿੱਚ ਰੁੜੇ ਜਾਂਦੇ ਹਾਂ। ਜਾਨ ਅਜਾਨ ਭਏ ਹੰਬਾਵਰ, ਸੋਚ ਅਸੋਚ ਦਿਵਸ ਜਾਈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹਾਥ ਬਿਕਾਣ। ਇੱਕ ਉਦਾਹਰਣ, ਗੋਰਖਨਾਥ ਦਾ ਗੁਰੂ ਮਛਿੰਦਰ ਨਾਥ, ਜੋ ਕਿ ਜੋਗੀਆਂ ਦਾ ਸਿਰਤਾਜ ਸੀ, ਸਭ ਦਾ ਵੱਡਾ ਸੀ, ਅਤੇ ਰਿਧੀਆਂ ਸਿੱਧੀਆਂ ਵੀ ਉਸਨੂੰ ਪ੍ਰਾਪਤ ਸਨ, ਪਰ ਜਦੋਂ ਬਾਹਰਲੀ ਉਕਸਾਹਟ ਦੀ ਚੁਆਤੀ ਉਸਨੂੰ ਲੱਗੀ ਤਾਂ ਉਸਦੀ ਅੰਤਸ਼ਕਰਨ ਦੀ ਰੰਗਤ ਛਾਪਲੇ ਹੋਏ ਸੱਪ ਵਾਂਗ ਫੁੰਕਾਰੇ ਮਾਰਨ ਲੱਗੀ, ਤੇ ਉਹ ਵਡੇਰੀ ਉਮਰ ਵਿੱਚ ਵੀ ਕਾਮੀ ਹੋ ਗਿਆ। ਇਹਨਾਂ ਜਪ ਤਪ ਕਰਨ ਦੇ ਬਾਵਜੂਦ, ਜਿਸ ਦੀ ਵਜ੍ਹਾ ਨਾਲ ਉਸਦੇ ਚੇਲੇ ਗੋਰਖਨਾਥ ਨੂੰ ਵੀ ਸਿਰ ਨੀਵਾਂ ਕਰਨਾ ਪਿਆ। ਗੋਰਖ ਜੋਗੀ ਜਾਗਦਾ, ਗੁਰਮਾਛੰਦਰ ਧਰੀ ਸੁਤਰੇਲਾ, ਗੋਰਖ ਜਤੀ ਸਦਾਏ ਦਾ ਤਿਸ ਗੁਰ ਕਰ ਬਾਰੀ। ਸੋ ਬਾਹਰਲੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ ਜਾਂ ਅਲੇਪ ਰਹਿ ਸਕਦੇ ਹਾਂ, ਪਰ ਅੰਤਸ਼ਕਰਨ ਦੀ ਰੰਗਤ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਉਹ ਰੰਗਤ ਤਾਂ ਸਾਡੇ ਅੰਦਰ ਰਵ ਰਹੀ ਭਰਪੂਰ ਅਤੇ ਸਮਾਈ ਹੋਈ ਹੈ। ਬਿਖੇ ਬਿਖੇ ਕੀ ਬਾਸਨਾ, ਤਜੀਏ ਨਾ ਜਾਈ, ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਦੇਸ਼ ਛੋੜ ਪਰਦੇਸੈ ਤਾਇਆ, ਪੰਜ ਚੰਡਾਲ ਨਾਲ ਲੈ ਆਇਆ। ਸੋ ਇਸੇ ਕਰਕੇ ਗੁਰਬਾਣੀ ਵਿੱਚ ਮਾਇਕੀ ਮਲੀਨ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਇੱਕ ਤਾਂ ਇਹ ਇਲਾਜ ਹੈ ਅੰਤਸ਼ਕਰਨ ਦਾ ਕਿ ਇਸ ਵਿੱਚ ਹੋਰ ਮਾਇਕੀ ਮਲੀਨ ਕੁਸੰਗਤ ਨਾ ਕਰੀਏ, ਕਿਉਂਕਿ ਮਾਇਕੀ ਕੁਸੰਗਤ ਕਰਨ ਨਾਲ, ਮਲੀਨ ਖਿਆਲਾਂ ਨਾਲ, ਉਹ ਸਾਡੇ ਅੰਤਸ਼ਕਰਨ ਵਿੱਚ ਜਿਹੜੀ ਮਾਇਆ ਹੈ ਹੋਰ ਬਲਵਾਨ ਹੁੰਦੀ ਹੈ। ਸੋ ਉਸਨੂੰ ਬਲਵਾਨ ਨਾ ਕਰੀਏ, ਇਸ ਲਈ ਸਭ ਤੋਂ ਪਹਿਲਾਂ ਮਲੀਨ ਮਾਇਕੀ ਸੰਗਤ ਤੋਂ ਬਚਣਾ ਹੈ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਤੇ ਸਾਕਤ ਨਰਜਮ ਕੁੱਟੀਏ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟੀਏ। ਸਾਕਤ ਸੰਗ ਨਾ ਕੀ ਜਾਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਸਾਕਤ ਸਿਓ ਮੁਖ ਜੋਰੀ ਹੈ, ਅਧ ਵਿੱਚੋਂ ਟੁੱਟੈ। ਕਬੀਰ ਮਾਰੋ ਮਰਿਓ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੂਲੈ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਸਾਕਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾ। ਸੋ ਜੇ ਅਸੀਂ ਆਪਣੇ ਅੰਤਸ਼ਕਰਨ ਨੂੰ ਨਿਰਮਲ ਕਰਦੇ ਹੋਏ ਸਾਡੀ ਕੋਈ ਕਾਲਨਾ ਅਧੂਰੀ ਰਹਿ ਜਾਂਦੀ ਹੈ, ਸਾਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ, ਤਾਂ ਉੱਥੇ ਇਹ ਸਾਡੀ ਕਾਲਨਾ ਬਿਰਥੇ ਨਹੀਂ ਜਾਂਦੀ। ਇਸ ਗੱਲ ਨੂੰ ਗੁਰਮੁਖ ਪਿਆਰਿਆਂ ਨੇ ਇੱਥੇ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਦਾ ਅੰਤਸ਼ਕਰਨ ਪਿਛਲੀ ਕਮਾਈ ਅਥਵਾ ਸਾਧਨ ਨਾਲ ਨਿਰਮਲ ਉੱਚਾ ਸੁੱਚਾ ਦੈਵੀ ਹੋਵੇ, ਪਰ ਹੁਣ ਕੁਸੰਗਤ ਦੇ ਪ੍ਰਭਾਵ ਹੇਠ ਆਰਜ਼ੀ ਤੌਰ 'ਤੇ ਦੁਰਾਚਾਰੀ, ਠੱਗ, ਚੋਰ ਤੇ ਡਾਕੂ ਬਣ ਵੀ ਜਾਵੇ, ਤਾਂ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਦੀ ਸੰਗਤ ਨਾਲ ਅੰਤਸ਼ਕਰਨ ਦੀ ਦੈਵੀ ਰੰਗਤ ਮੁੜ ਜਾਗ ਪੈਂਦੀ ਹੈ, ਜੋ ਮਲੀਨ ਕਰਮਾਂ ਤੋਂ ਹੋੜਦੀ ਹੈ ਅਤੇ ਤਾੜਨਾ ਦਿੰਦੀ ਹੈ ਅਥਵਾ ਉੱਤਮ ਦੈਵੀ ਜੀਵਨ ਵੱਲ ਪ੍ਰੇਰਦੀ ਹੈ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਇਤਿਹਾਸ ਵਿੱਚ ਬੇਅੰਤ ਸਾਖੀਆਂ ਹਨ ਕਿ ਵੱਡੇ ਵੱਡੇ ਚੋਰ, ਡਾਕੂ, ਦੁਰਾਚਾਰੀ ਵੀ ਉੱਤਮ ਦੈਵੀ ਸੰਗਤ ਦੁਆਰਾ ਛੇਤੀ ਉਲਟ ਕੇ ਉੱਤਮ ਪੁਰਖ ਜਾਂ ਗੁਰਮੁਖ ਬਣ ਗਏ। ਜਿਵੇਂ ਕਿ ਪੂਮੀਆ ਚੋਰ, ਸੱਜਣ ਠੱਗ, ਬਾਲਮੀਕੀ ਡਾਕੂ ਆਦਿ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਇਹਨਾਂ ਸਾਰਿਆਂ ਭਗਤਾਂ ਦੀ ਪਿਛਲੇ ਜਨਮਾਂ ਦੀ ਆਤਮਕ ਕਮਾਈ ਦੁਆਰਾ ਇਹਨਾਂ ਦੇ ਅੰਤਸ਼ਕਰਣ ਨਿਰਮਲ ਅਤੇ ਦੈਵੀ ਸਨ, ਜੋ ਉਹਨਾਂ ਦੇ ਨਵੇਂ ਜਨਮ ਵਿੱਚ ਉਹਨਾਂ ਦੀ ਗਿਰਾਵਟ ਵੇਲੇ ਸਹਾਈ ਹੋ ਕੇ ਉਹਨਾਂ ਨੂੰ ਬਚਾ ਲਿਆ ਅਤੇ ਮੁੜ ਦੈਵੀ ਜੀਵਨ ਪ੍ਰਦਾਨ ਹੋਇਆ। ਇਸੇ ਲਈ ਸਾਨੂੰ ਉੱਚੀ ਸੁੱਚੀ ਦੈਵੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਖੋਜ ਲਹੋ ਹਰ ਸੰਤ ਜਨਾ ਸੰਗ ਸਮਰਨ ਪੁਰਖ ਮਿਲਾਏ, ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ, ਸੇਵੜ ਪਾਗੀ ਮਾਏ, ਸਾਧ ਕੈ ਸੰਗ ਨਾ ਬਿਰਥਾ ਜਾਵੇ। ਉੱਪਰਲੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਨੂੰ ਆਪਣੇ ਖਿਆਲਾਂ ਨੂੰ ਨਿਰਖਣ ਅਤੇ ਪਰਖਣ ਦੀ ਅੱਤ ਲੋੜ ਹੈ। ਇਸ ਨਿਰਣੇ ਤੋਂ ਬਗੈਰ ਅਸੀਂ ਸਹਿਜ ਸੁਭਾਏ ਬੇਵੱਸ ਹੋ ਕੇ ਨੀਵੇਂ ਮਲੀਨ ਖਿਆਲਾਂ ਨੂੰ ਮੁੜ ਮੁੜ ਦੁਹਰਾ ਕੇ ਅਥਵਾ ਕੁਸੰਗਤ ਕਰਕੇ ਅੰਤਸ਼ਕਰਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸੇ ਅੰਤਸ਼ਕਰਨ ਦੀ ਮਲੀਨ ਰੰਗਤ ਦੇ ਕਾਰਨ ਇਸ ਜਨਮ ਵਿੱਚ ਨੀਵਾਂ ਜੀਵਨ ਬਤੀਤ ਕਰਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਨਰਕਮਈ ਜੀਵਨ ਦਾ ਸਾਧਨ ਬਣਾਉਂਦੇ ਹਾਂ। ਕਿਰਤ ਕੇ ਬਾਦੇ ਪਾਪ ਕਮਾਵੇ, ਕਿਰਤ ਉਹਨਾਂ ਕਾ ਮਿੱਟਸ ਨਾਏ, ਕੋਈ ਆਪਣਾ ਬੀਜੇ ਆਪ ਖਾਏ। ਇਸ ਦੇ ਉਲਟ ਉੱਚੇ ਸੁੱਚੇ ਦੈਵੀ ਭਾਵਨਾਵਾਂ ਵਾਲੇ ਖਿਆਲਾਂ ਦੀ ਸੰਗਤ ਕਰਨ ਨਾਲ ਸਾਡਾ ਅੰਤਸ਼ਕਰਨ ਸ਼ੁੱਧ, ਨਿਰਮਲ ਅਤੇ ਦੈਵੀ ਹੁੰਦਾ ਜਾਂਦਾ ਹੈ ਅਤੇ ਦੈਵੀ ਭਾਵਨਾਵਾਂ ਸਾਧ ਸੰਗਤ ਵਿੱਚ ਅਟੁੱਟ ਗੁਰਸ਼ਬਦ ਦੀ ਕਮਾਈ ਨਾਲ ਉਪਜਦੀਆਂ ਹਨ। ਸੋ ਅੰਤਸ਼ਕਰਨ ਨੂੰ ਮਿਟਾਉਣ ਦਾ ਇਹ ਤਰੀਕਾ ਗੁਰਮੁਖ ਪਿਆਰਿਆਂ ਨੇ ਦੱਸਿਆ ਹੈ ਕਿ ਇੱਕ ਤਾਂ ਮਲੀਨ ਕੁਸੰਗਤ ਨਹੀਂ ਕਰਨੀ, ਆਪਣੇ ਹਰ ਇੱਕ ਖਿਆਲ 'ਤੇ ਪਹਿਰਾ ਦੇਣਾ ਹੈ, ਕਿਉਂਕਿ ਮਲੀਨ ਖਿਆਲ ਨਾਲ ਸਾਡਾ ਅੰਤਸ਼ਕਰਨ ਹੋਰ ਬਲਵਾਨ ਹੁੰਦਾ ਹੈ। ਹਰ ਇੱਕ ਖਿਆਲ ਉੱਤੇ ਪਹਿਰਾ ਦੇਣਾ ਹੈ, ਇਸ ਲਈ ਅਸੀਂ ਕੁਸੰਗਤ ਤੋਂ ਬਚਣਾ ਹੈ। ਦੂਸਰਾ, ਸਾਧ ਸੰਗਤ ਵਿੱਚ ਗੁਰਸ਼ਬਦ ਦੀ ਅਟੁੱਟ ਕਮਾਈ ਕਰਨੀ ਹੈ। ਇਸ ਨਾਲ ਸਾਡੇ ਅੰਦਰ ਦੈਵੀ ਭਾਵਨਾਵਾਂ ਉਪਜਣਗੀਆਂ ਅਤੇ ਇਹਨਾਂ ਦੈਵੀ ਭਾਵਨਾਵਾਂ ਨਾਲ ਸਾਡਾ ਅੰਤਸ਼ਕਰਨ ਸ਼ੁੱਧ ਅਤੇ ਨਿਰਮਲ ਹੁੰਦਾ ਜਾਵੇਗਾ। ਸੋ ਮਲੀਨ ਕੁਸੰਗਤ ਤੋਂ ਬਚਣਾ ਹੈ ਅਤੇ ਸਾਧ ਸੰਗਤ ਵਿੱਚ ਗੁਰਸ਼ਬਦ ਦੀ ਅਟੁੱਟ ਕਮਾਈ ਕਰਨੀ ਹੈ। ਇਹਨਾਂ ਨਾਲ ਸਿਰਫ ਅੰਤਸ਼ਕਰਨ ਦਾ ਇਲਾਜ ਹੀ ਨਹੀਂ ਹੋਏਗਾ, ਬਲਕਿ ਪੁਰਾਣੀ ਰੰਗਤ ਤੋਂ ਵੀ ਅਸੀਂ ਬਚ ਸਕਾਂਗੇ, ਕਿਉਂਕਿ ਅਸੀਂ ਪਿੱਛੇ ਜਦੋਂ ਆ ਸਾਡਾ ਮਨ ਬਾਹਰਲੇ ਰੁਝੇਵੇ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਉਕਸਾਹਟ ਮਿਲਦੀ ਹੈ, ਜਦੋਂ ਕੁਸੰਗਤ ਨਹੀਂ ਕਰਾਂਗੇ ਤਾਂ ਉਕਸਾਹਟ ਨਹੀਂ ਮਿਲੇਗੀ ਅਤੇ ਗੁਰਸ਼ਬਦ ਵਿੱਚ ਅਸੀਂ ਰਤੇ ਰਵਾਂਗੇ ਤਾਂ ਮਨ ਰੁਝਿਆ ਰਹੇਗਾ ਅਤੇ ਵਿਹਲਾ ਨਹੀਂ ਹੋਵੇਗਾ। ਸੋ ਪੁਰਾਣੀ ਰੰਗਤ ਤੋਂ ਵੀ ਬਚ ਸਕਾਂਗੇ ਅਤੇ ਨਵਾਂ ਵੀ ਅਸੀਂ ਆਪਣਾ ਅੰਤਸ਼ਕਰਨ ਬਿਲਕੁਲ ਸ਼ੁੱਧ ਕਰ ਦਿਆਂਗੇ। ਸੋ ਦੈਵੀ ਭਾਵਨਾਵਾਂ ਵਾਲੇ ਖਿਆਲਾਂ ਦੀ ਸੰਗਤ ਕਰਨ ਨਾਲ ਸਾਡਾ ਅੰਤਸ਼ਕਰਨ ਸ਼ੁੱਧ, ਨਿਰਮਲ ਅਤੇ ਦੈਵੀ ਹੁੰਦਾ ਜਾਂਦਾ ਹੈ, ਜਿਸ ਦੇ ਪ੍ਰਭਾਵ ਹੇਠ ਉਪਰੀ ਮਲੀਨ ਕੁਸੰਗਤ ਦਾ ਅਸਰ ਸਾਡੇ ਮਨ ਦੇ ਉੱਤੋਂ ਦੀ ਲੱਗ ਜਾਂਦਾ ਹੈ। ਜਦੋਂ ਅੰਤਸ਼ਕਰਨ ਨਿਰਮਲ ਹੋ ਗਿਆ ਫਿਰ ਕੁਸੰਗਤ ਦਾ ਕੋਈ ਅਸਰ ਨਹੀਂ ਹੁੰਦਾ, ਆਪਣੇ ਆਪ ਹੀ ਉੱਤੋਂ ਦੇ ਲੰਘ ਜਾਂਦੇ ਹਨ ਉਹ ਖਿਆਲ। ਕਬੀਰ, ਸੰਤ ਨਾ ਛਾਡੇ ਸੰਤ ਹੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਪਯੰਗਮ ਵੇੜਿਓ ਤਾਂ ਸੀਤਲਤਾ ਨਾ ਤਜਨ। ਜਿਸ ਤਰ੍ਹਾਂ ਕੰਪਿਊਟਰ ਵਿੱਚ ਪਾਏ ਆਂਕੜੇ ਦੇ ਲਿਹਾਜ਼ ਨਾਲ ਅੰਤ ਦਾ ਨਤੀਜਾ ਨਿਕਲਣਾ ਲਾਜ਼ਮੀ ਹੈ, ਇਸੇ ਤਰ੍ਹਾਂ ਅੰਤਸ਼ਕਰਨ ਦੇ ਕੰਪਿਊਟਰ ਵਿੱਚ ਪਾਏ ਗਏ ਚੰਗੇ ਮਾੜੇ ਖਿਆਲਾਂ ਦੀ ਰੰਗਤ ਦਾ ਨਤੀਜਾ ਨਿਕਲਣਾ ਅਵਸ਼ ਹੈ। ਜਿਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾ ਨਹੀਂ। ਜਿਸ ਤਰ੍ਹਾਂ ਮਿੱਟੀ ਦੀ ਚਾਟੀ ਵਿੱਚ ਅਚਾਰ ਦੇਰ ਤਾਈਂ ਰੱਖਿਆ ਜਾਵੇ ਤਾਂ ਉਸ ਅਚਾਰ ਦੀ ਬੋਹ ਉਸ ਭਾਂਡੇ ਦੇ ਜ਼ਰੇ ਜ਼ਰੇ ਵਿੱਚ ਰਸ ਜਾਂਦੀ ਹੈ। ਭਾਂਡੇ ਨੂੰ ਖਾਲੀ ਕਰਨ ਅਤੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਵੀ ਉਸ ਅਚਾਰ ਦੀ ਬੋਹ ਭਾਂਡੇ ਵਿੱਚੋਂ ਨਹੀਂ ਨਿਕਲ ਸਕਦੀ, ਬਲਕਿ ਉਸ ਭਾਂਡੇ ਦੇ ਜੇ ਟੁਕੜੇ ਟੁਕੜੇ ਵੀ ਹੋ ਜਾਣ ਤਾਂ ਵੀ ਹਰ ਕਣ ਵਿੱਚੋਂ ਉਸ ਅਚਾਰ ਦੀ ਬੋਹ ਪ੍ਰਗਟ ਹੁੰਦੀ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰ। ਜਿਸ ਤਰ੍ਹਾਂ ਭਾਂਡੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਵਸਤੂ ਪਾਉਂਦੇ ਹਾਂ, ਉਸੇ ਤਰ੍ਹਾਂ ਆਪਣੇ ਅੰਤਸ਼ਕਰਨ ਵਿੱਚ ਵੀ ਆਪਣੇ ਖਿਆਲਾਂ ਦੁਆਰਾ ਚੰਗੀ ਜਾਂ ਮਾੜੀ ਰੰਗਤ ਪਾਉਣੀ ਵੀ ਸਾਡੀ ਮਰਜ਼ੀ ਉੱਤੇ ਆਧਾਰਿਤ ਹੈ, ਆਪਣੀ ਮਰਜ਼ੀ ਨਾਲ ਹੀ ਪਾਉਂਦੇ ਹਾਂ। ਇਸ ਲਈ ਅੰਤਸ਼ਕਰਨ ਦੀ ਰੰਗਤ ਬਾਬਤ ਕਿਸੇ 'ਤੇ ਦੋਸ਼ ਨਹੀਂ ਲਾ ਸਕਦੇ, ਇਹ ਜੀਵ ਦੇ ਆਪਣੇ ਕਰਮ ਕਿਰਿਆ ਅਤੇ ਖਿਆਲਾਂ 'ਤੇ ਆਧਾਰਿਤ ਹੈ। ਦੱਦੇ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜਿਤ ਕੀਤਾ ਪਾਈਏ ਆਪਣਾ ਸਾਕਾਲ, ਬੁਰੀ ਕਿਉਂ ਕਾਲੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਹੜੇ ਪਰਮਾਰਥ ਦੇ ਪਾਉਣ ਦੀ ਇਸ ਰਸਤੇ 'ਤੇ ਚੱਲਦੇ ਹਨ, ਉਹਨਾਂ ਦੇ ਜਿੰਨੇ ਵੀ ਸਵਾਲ ਹਨ ਗੁਰਮੁਖ ਪਿਆਰਿਆਂ ਨੇ ਇਹਨਾਂ ਲਿਖਤਾਂ ਵਿੱਚ ਅੰਕਿਤ ਕੀਤੇ ਹਨ। ਇਹ ਗੁਰਮੁਖ ਪਿਆਰਿਆਂ ਦੀ ਸੰਗਤ ਹੀ ਹੈ ਜਦੋਂ ਅਸੀਂ ਇਹਨਾਂ ਲਿਖਤਾਂ ਨੂੰ ਪੜ੍ਹਦੇ ਹਾਂ। ਬਹੁਤ ਹੀ ਬਹੁਮੁੱਲੀਆਂ ਵਿਚਾਰਾਂ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਇਹ ਵਿਚਾਰ ਜੋ ਆਪ ਜੀ ਦੇ ਸਾਹਮਣੇ ਰੱਖੀ ਗਈ ਸੀ, ਸੰਗਤ ਭਾਗ 7 ਲੇਖ ਨੰਬਰ 84, ਸੰਗਤ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 14 ਲੇਖ ਲਿਖੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।